ਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਨੇ ਅੱਜ ਦੇ ਲੇਖ ਵਿੱਚ ਸਾਨੂੰ ਆਤਮਕ ਧਰਮ ਦੀ ਬਾਬਤ ਸੋਝੀ ਦਿੱਤੀ ਹੈ, ਕਿਉਂਕਿ ਜੋ ਬਾਰਮੁਖੀ ਧਰਮ ਰਚੇ ਗਏ ਸਨ ਇਹ ਵੀ ਆਤਮਕ ਧਰਮ ਕਮਾਉਣ ਲਈ ਰਚੇ ਗਏ ਸਨ। ਅਤੇ ਦੂਸਰਾ, ਜੇ ਅਸੀਂ ਇਹ ਬਾਰਮੁਖੀ ਧਾਰਮਿਕ ਕਰਮ ਕਿਰਿਆ ਕਰਦੇ ਹੋਏ ਸਾਡੇ ਅੰਦਰ ਆਤਮਕ ਬਰਕਤਾਂ ਹਾਲੇ ਤੱਕ ਨਹੀਂ ਉਪਜੀਆਂ ਤਾਂ ਇਸ ਦੇ ਕੀ ਕਾਰਨ ਹਨ? ਇਸ ਦਾ ਕਾਰਨ ਸਾਡੇ ਕੁਝ ਮਾਨਸਿਕ ਅਤੇ ਆਤਮਕ ਰੋਗ ਹਨ। ਇਹਨਾਂ ਰੋਗਾਂ ਦਾ ਵੀ ਇਸ ਲੇਖ ਵਿੱਚ ਬੜੇ ਵਿਸਥਾਰ ਨਾਲ ਦਰਸਾਇਆ ਗਿਆ ਹੈ। ਸੋ ਇਸ ਲੇਖ ਦੇ ਆਧਾਰ 'ਤੇ ਅਸੀਂ ਆਪਣੇ ਆਪਣੇ ਮਨਾਂ ਦੀ ਖੋਜ ਕਰ ਸਕਦੇ ਹਾਂ। ਹਰ ਇੱਕ ਖਿਆਲ ਜਾਂ ਕਰਮ ਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ। ਅਸੀਂ ਜਿਹੜਾ ਵੀ ਖਿਆਲ ਸੋਚਦੇ ਹਾਂ ਜਾਂ ਕੋਈ ਵੀ ਕਰਮ ਕਰਦੇ ਹਾਂ ਉਸ ਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ। ਭਾਵਨਾ ਦੀ ਸੂਖਮਤਾ ਅਤੇ ਤੀਬਰਤਾ ਵਿੱਚ ਅਮਿਤ ਸ਼ਕਤੀ ਹੁੰਦੀ ਹੈ, ਜਿਸ ਦੇ ਹੈਰਾਨ ਕਰਨ ਵਾਲੇ ਚਮਤਕਾਰ ਨਿਕਲਦੇ ਹਨ। ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆ ਦੇ ਪਿਛੋਕੜ ਵਿੱਚ ਖਿਆਲ ਜਾਂ ਸ਼ਰਧਾ ਭਾਵਨੀ ਆਉਂਦੀ ਹੈ। ਇਸੇ ਭਾਵਨੀ ਦੀ ਤਹਿ ਵਿੱਚ ਨਿਸ਼ਚਾ, ਸ਼ਰਧਾ, ਸੇਧ, ਲਾਲਸਾ, ਭੁੱਖ, ਤੀਬਰਤਾ, ਖਿੱਚ ਅਨਸਾਰੀ ਖਿਆਲਾਂ ਅਤੇ ਕਰਮਾਂ ਦੇ ਨਤੀਜੇ ਨਿਕਲਦੇ ਹਨ। ਅਸੀਂ ਜੋ ਧਾਰਮਿਕ ਕਰਮ ਕਿਰਿਆ ਕਰਦੇ ਹਾਂ ਇਸ ਦੇ ਪਿੱਛੇ ਵੀ ਸਾਡੀ ਭਾਵਨਾ ਹੁੰਦੀ ਹੈ। ਸੋ ਇਸ ਭਾਵਨੀ ਦੀ ਤਹਿ ਵਿੱਚ ਜਿਤਨੀ ਭੁੱਖ, ਜਿਤਨੀ ਤੀਬਰਤਾ ਹੋਵੇਗੀ ਉਸੇ ਅਨੁਸਾਰ ਹੀ ਸਾਡੇ ਖਿਆਲਾਂ ਅਤੇ ਕਰਮਾਂ ਦੇ ਨਤੀਜੇ ਨਿਕਲਣਗੇ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜ ਹੈ ਤਿਹਾ ਫਲ ਪਾਏ। ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ ਸੁਆਵ ਗੀਰ ਸਭ ਉਗੜ ਆਏ। ਉਹ ਜਿਹਾ ਚਿਤ ਵੈ ਨਿਤ ਤਿਹਾ ਪਾਇਨ ਤਿਹੋ ਜੇ ਦੈ ਵਜਾਏ। ਸਤਿਗੁਰ ਪੁਰਖ ਅਗਮ ਹੈ ਨਿਰਵੈਰ ਨਿਰਾਲਾ ਜਿਹਾ ਮੂੰਹ ਕਰ ਪਾਲੀਐ ਤਿਹੋ ਵੇਖਾਲਾ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੋਂ ਕਿਛ ਗੁਜਾ ਨਾ ਹੋਏ। ਜਿਹਾ ਭਾਉ ਤਿਹੋ ਫਲ ਪਾਇਆ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ। ਇਹ ਸਹਿਸਾ ਮੂਲੇ ਨਾਹੀਂ ਭਾਉ ਲਾਏ ਜਨ ਕੋਏ। ਏਕ ਨਦਰ ਕਰ ਵੇਖੈ ਸਭ ਉੱਪਰ ਜਿਹਾ ਭਾਉ ਤਿਹਾ ਫਲ ਪਾਈਐ। ਇੱਥੇ ਇੱਕ ਹੋਰ ਗੱਲ ਦੱਸਣੀ ਜ਼ਰੂਰੀ ਹੈ ਕਿ ਭਾਵਨਾ ਅਨੁਸਾਰ ਹੀ ਸਾਡੇ ਕਰਮਾਂ ਦੀ ਅਹਿਮੀਅਤ ਅਤੇ ਕੀਮਤ ਦਾ ਨਿਰਣਾ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਕਰਮਾਂ ਨਾਲੋਂ ਉਹਨਾਂ ਦੇ ਪਿਛੋਕੜ ਵਿੱਚ ਭਾਵਨਾਵਾਂ ਦੀ ਜ਼ਿਆਦਾ ਮਹੱਤਤਾ ਅਤੇ ਕੀਮਤ ਹੁੰਦੀ ਹੈ। ਅਸੀਂ ਜਿਹੜੇ ਵੀ ਕਰਮ ਕਰਦੇ ਹਾਂ ਉਸ ਕਰਮ ਨਾਲੋਂ ਉਸ ਦੇ ਪਿੱਛੇ ਜੋ ਭਾਵਨਾ ਹੈ ਉਸ ਦੀ ਮਹੱਤਤਾ ਜ਼ਿਆਦਾ ਹੈ। ਇਹ ਭਾਵਨਾਵਾਂ ਬੜੀਆਂ ਡੂੰਘੀਆਂ ਅਤੇ ਸ਼ਕਤੀਸ਼ਾਲੀ ਹੋ ਸਕਦੀਆਂ ਹਨ, ਜਿਸ ਅਨੁਸਾਰ ਸਾਡੇ ਕਰਮਾਂ ਨੂੰ ਚੰਗਾ ਜਾਂ ਮਾੜਾ ਫਲ ਲੱਗਦਾ ਹੈ। ਇਹ ਅਟਲ ਕੁਦਰਤੀ ਨਿਯਮ ਠੁੱਲੇ ਸਰੀਰਕ ਕਰਮਾਂ ਤੋਂ ਇਲਾਵਾ ਸਾਡੀ ਭਾਵਨਾ ਅਨੁਸਾਰ ਹੀ ਸਾਡੇ ਕਰਮਾਂ ਦੀ ਅਹਿਮੀਅਤ ਆਉਂਦੀ ਹੈ। ਇਹ ਅਸੂਲ ਸਾਡੇ ਕਰਮਾਂ ਤੋਂ ਇਲਾਵਾ ਖਿਆਲਾਂ, ਸਾਡੇ ਵਲਵਲਿਆਂ, ਸਾਡੀਆਂ ਵਿਉਂਤਾਂ, ਰੀਝਾਂ, ਸਾਡੀ ਸੇਵਾ, ਸਾਡੀ ਪ੍ਰੀਤ, ਪਿਆਰ, ਉਪਾਸ਼ਨਾ, ਸਾਡੀ ਭਗਤੀ, ਸਾਡੀ ਈਰਖਾ, ਦੁਐਤ, ਸਾੜਾ, ਕਿਰਨਾ ਆਦਿ ਸਾਡੇ ਜੀਵਨ ਦੇ ਹਰ ਪੱਖ ਦੇ ਪਿਛੋਕੜ ਵਿੱਚ ਗੁੱਝੇ ਤੌਰ 'ਤੇ ਗੁਪਤੋ ਗੁਪਤੀ ਕੰਮ ਕਰਦਾ ਹੈ, ਜਿਸ ਨੂੰ ਸਾਡੀ ਅਲਪ ਬੁੱਧੀ ਸਮਝਣ ਤੋਂ ਅਸਮਰਥ ਹੈ। ਇਹਨਾਂ ਭਾਵਨਾਵਾਂ ਦੇ ਡੂੰਘੇ ਗੁੱਝੇ ਵਲਵਲਿਆਂ ਅਨੁਸਾਰ ਹੀ ਸਾਡਾ ਜੀਵਨ ਬਣਦਾ ਅਤੇ ਖਿਨ ਖਿਨ ਬਦਲਦਾ ਰਹਿੰਦਾ ਹੈ। ਇਹ ਜਿਹੜੀਆਂ ਡੂੰਘੀਆਂ ਭਾਵਨਾਵਾਂ ਹਨ ਇਹਨਾਂ ਦੇ ਵਲਵਲਿਆਂ ਅਨੁਸਾਰ ਸਾਡਾ ਪਲ ਪਲ ਜੀਵਨ ਬਣਦਾ ਅਤੇ ਬਦਲਦਾ ਹੈ। ਇਸ ਤਰ੍ਹਾਂ ਆਪੋ ਘੜੇ ਹੋਏ ਜੀਵਨ ਦੀ ਰੰਗਤ ਜਾਂ ਹਵਾੜ ਹੀ ਸਾਡਾ ਆਪੋ ਆਪਣਾ ਅਮਲੀ ਵਿਆਪਕ ਨਿੱਜੀ ਧਰਮ ਹੈ। ਸਾਡੀ ਸ਼ਖਸੀਅਤ ਦੀ ਜਿਹੜੀ ਹਵਾੜ ਹੈ ਉਹ ਹੀ ਸਾਡਾ ਨਿੱਜੀ ਧਰਮ ਹੈ। ਉੱਪਰੋਂ ਦਿਖਾਵੇ ਮਾਤਰ ਭਾਵੇਂ ਅਸੀਂ ਕੋਈ ਵੀ ਅਖੋਤੀ ਧਰਮ ਧਾਰੀ ਫਿਰੀਏ। ਹੁਣ ਸਵਾਲ ਇਹ ਉੱਠਦਾ ਹੈ ਇਹ ਭਾਵਨਾਵਾਂ ਬਣਦੀਆਂ ਕਿਵੇਂ ਹਨ? ਇਹ ਭਾਵਨਾਵਾਂ ਸਾਡੇ ਪਿਛਲੇ ਜਨਮਾਂ ਦੇ ਸੰਸਕਾਰ, ਹੁਣ ਦੇ ਵਾਤਾਵਰਨ ਅਤੇ ਸੰਗਤ ਉੱਤੇ ਆਧਾਰਿਤ ਅਤੇ ਨਿਰਭਰ ਹਨ। ਇੱਕ ਤਾਂ ਜਿਹੜੇ ਅਸੀਂ ਪਿਛਲੇ ਜਨਮਾਂ ਵਿੱਚ ਸੰਸਕਾਰ ਨਾਲ ਲੈ ਕੇ ਆਏ ਹਾਂ, ਹੁਣ ਕਿਹੜੇ ਵਾਤਾਵਰਣ ਵਿੱਚ ਵਿਚਰਦੇ ਹਾਂ ਅਤੇ ਕਿਹੋ ਜਿਹੀ ਸੰਗਤ ਕਰਦੇ ਹਾਂ, ਇਹਨਾਂ ਤਿੰਨਾਂ ਨੂੰ ਮਿਲਾ ਕੇ ਸਾਡੀਆਂ ਸੂਖਮ ਭਾਵਨਾਵਾਂ ਬਣਦੀਆਂ ਹਨ। ਜ਼ਿਆਦਾਤਰ ਲੋਕ ਹੇਠ ਲਿਖੀਆਂ ਸੰਸਾਰਕ ਅਤੇ ਪਰਮਾਰਥਕ ਪ੍ਰਾਪਤੀਆਂ ਲਈ ਧਰਮ ਜੈਸ ਦੀਆਂ ਅਨੇਕਾਂ ਸਾਧਨਾਵਾਂ ਅਪਣਾਉਂਦੇ ਹਨ। ਕੁਝ ਨਾ ਕੁਝ ਪ੍ਰਾਪਤ ਕਰਨ ਲਈ ਅਸੀਂ ਧਰਮ ਦੀਆਂ ਸਾਧਨਾਵਾਂ ਅਪਣਾਉਂਦੇ ਹਾਂ, ਭਾਵੇਂ ਉਹ ਸੰਸਾਰਕ ਹਨ ਭਾਵੇਂ ਪਰਮਾਰਥਕ। ਜਿਵੇਂ ਗਰੀਬੀ ਦੂਰ ਕਰਨ ਲਈ, ਪਰੇਸ਼ਾਨੀਆਂ ਦੂਰ ਕਰਨ ਲਈ ਧਰਮ ਨੂੰ ਅਪਣਾਉਂਦੇ ਹਾਂ, ਜਾਂ ਫਿਰ ਸਰੀਰਕ ਬਿਮਾਰੀਆਂ ਤੋਂ ਬਚਣ ਲਈ, ਜਾਂ ਚਿੰਤਾ ਡਰ ਫਿਕਰ ਦੂਰ ਕਰਨ ਲਈ, ਜਾਂ ਆਪਣੇ ਲੜਾਈ ਝਗੜੇ ਖਤਮ ਕਰਨ ਲਈ, ਜਾਂ ਅਨੇਕਾਂ ਰੁਕਾਵਟਾਂ ਅਤੇ ਵਿਘਨ ਦੂਰ ਕਰਨ ਲਈ, ਜਾਂ ਫਿਰ ਈਰਖਾ ਦੁਆਇਤ ਖਤਮ ਕਰਨ ਲਈ, ਜਾਂ ਪਰਾਈ ਟੇਕ ਤੋਂ ਛੁਟਕਾਰਾ ਪਾਉਣ ਲਈ, ਜਾਂ ਫਿਰ ਵੈਰੀਆਂ ਤੋਂ ਬਚਣ ਲਈ, ਜਾਂ ਆਪਣੇ ਔਗੁਣਾਂ ਨੂੰ ਦੂਰ ਕਰਨ ਲਈ, ਜਾਂ ਮਨ ਦੀ ਆਸਾ ਅਤੇ ਤ੍ਰਿਸ਼ਨਾ ਦੂਰ ਕਰਨ ਲਈ, ਜਾਂ ਫਿਰ ਪਾਪਾਂ ਤੋਂ ਬਚਣ ਲਈ, ਜਾਂ ਪਾਪਾਂ ਨੂੰ ਧੋਣ ਲਈ, ਜਾਂ ਨਰਕ ਤੋਂ ਬਚਣ ਲਈ, ਜਾਂ ਮਾਨਸਿਕ ਰੋਗਾਂ ਦੀ ਨਿਵਰਤੀ ਲਈ, ਜਾਂ ਜਮ੍ਹਾਂ ਦੀ ਮਾਰ ਤੋਂ ਬਚਣ ਲਈ, ਜਾਂ ਫਿਰ ਵਿਕਾਰਾਂ ਦੇ ਘੁੰਮਣ ਘੇਰ ਤੋਂ ਨਿਕਲਣ ਲਈ, ਜਾਂ ਜਨਮ ਮਰਨ ਦੇ ਗੇੜ ਤੋਂ ਬਚਣ ਲਈ, ਜਾਂ ਫਿਰ ਕੁਦਰਤੀ ਸ਼ਕਤੀਆਂ ਦੀ ਕਰੋਪੀ ਤੋਂ ਬਚਣ ਲਈ, ਜਾਂ ਦੁਨਿਆਵੀ ਇੱਛਾ ਦੀ ਪ੍ਰਾਪਤੀ ਲਈ, ਜਾਂ ਆਪਣੇ ਔਗੁਣਾਂ ਨੂੰ ਛੁਪਾਉਣ ਲਈ, ਜਾਂ ਆਪਣੀ ਵਡਿਆਈ ਕਰਾਉਣ ਲਈ, ਜਾਂ ਫਿਰ ਧਨ ਜੋਬਨ ਦੀ ਪ੍ਰਾਪਤੀ ਲਈ, ਜਾਂ ਭਲੇ ਭਲੇਰੇ ਬਣਨ ਲਈ, ਜਾਂ ਦਿਮਾਗੀ ਗਿਆਨ ਵਧਾਉਣ ਲਈ, ਜਾਂ ਗਿਆਨ ਗੋਸ਼ਟੀ ਵਿੱਚ ਸਿੰਘ ਅੜਾਉਣ ਲਈ, ਜਾਂ ਫਿਰ ਫਲਸਫੇ ਦੇ ਅਖਾੜਿਆਂ ਵਿੱਚ ਜਿੱਤ ਪ੍ਰਾਪਤ ਕਰਨ ਲਈ, ਜਾਂ ਆਪਣੇ ਸਰੀਰਕ ਸੁੱਖਾਂ ਲਈ, ਜਾਂ ਭਾਉ ਸਾਗਰ ਤੋਂ ਤਰਨ ਲਈ, ਆਪਣੇ ਕਾਰਜ ਰਾਸ ਕਰਨ ਲਈ, ਆਪਣੀ ਮਾਇਕੀ ਸਵਾਰਥ ਲਈ, ਜਾਂ ਫਿਰ ਸੰਸਾਰਕ ਪਦਾਰਥਾਂ ਦੇ ਰਸ ਭੋਗਣ ਲਈ, ਜਾਂ ਪਰਿਵਾਰ ਦੇ ਵਾਅਦੇ ਅਤੇ ਸੁਧਾਰ ਲਈ, ਜਾਂ ਫਿਰ ਚੜ੍ਹਦੀਆਂ ਕਲਾਂ ਵਾਲੇ ਜੀਵਨ ਲਈ, ਜਾਂ ਆਪਣੇ ਧਰਮ ਦੇ ਫੈਲਾਵ ਲਈ, ਜਾਂ ਸਹੀ ਜੀਵਨ ਜੁਗਤੀ ਸਿੱਖਣ ਲਈ, ਜਾਂ ਫਿਰ ਸੰਸਾਰਕ ਅਤੇ ਧਾਰਮਿਕ ਵਿਦਿਅਕ ਪ੍ਰਾਪਤੀਆਂ ਲਈ, ਜਾਂ ਫਿਰ ਕੁਦਰਤ ਆਤਮਾ ਅਤੇ ਸਰੀਰ ਦੇ ਗੁੱਝੇ ਭੇਦ ਜਾਣਨ ਲਈ, ਜਾਂ ਸਵਰਗ ਦੀ ਪ੍ਰਾਪਤੀ ਲਈ, ਜਾਂ ਫਿਰ ਮੁਕਤੀ ਹਾਸਲ ਕਰਨ ਲਈ, ਜਾਂ ਆਪਣਾ ਫਰਜ਼ ਪਹਿਚਾਨਣ ਲਈ, ਜਾਂ ਚੰਗਾ ਆਚਰਣ ਬਣਾਉਣ ਲਈ, ਜਾਂ ਆਪਣੇ ਮਨ ਦੇ ਟਿਕਾਓ ਲਈ, ਜਾਂ ਮਾਨਸਿਕ ਸ਼ਾਂਤੀ ਲਈ, ਜਾਂ ਫਿਰ ਆਪਣੇ ਇਸ਼ਟ ਦਾ ਆਸਰਾ ਗ੍ਰਹਿਣ ਕਰਨ ਲਈ, ਜਾਂ ਦੁਖੀਆਂ ਅਤੇ ਲੋੜਵੰਦਿਆਂ ਦੀ ਸੇਵਾ ਕਰਨ ਲਈ, ਜਾਂ ਫਿਰ ਦੈਵੀ ਗੁਣ ਗ੍ਰਹਿਣ ਕਰਨ ਲਈ, ਜਾਂ ਫਿਰ ਮਾਇਆ ਦੇ ਭਰਮ ਭੁਲਾਵੇ ਤੋਂ ਨਿਕਲਣ ਲਈ, ਜਾਂ ਆਤਮਕ ਗਿਆਨ ਦੇ ਪ੍ਰਕਾਸ਼ ਲਈ, ਜਾਂ ਫਿਰ ਪ੍ਰਭੂ ਪ੍ਰੇਮ ਦੀ ਪ੍ਰਾਪਤੀ ਲਈ। ਇਹਨਾਂ ਤੋਂ ਕੋਈ ਨਾ ਕੋਈ ਸਾਧਨ ਹੁੰਦਾ ਹੈ ਜਿਸ ਕਾਰਨ ਅਸੀਂ ਧਰਮ ਨੂੰ ਅਪਣਾਉਂਦੇ ਹਾਂ। ਪਰ ਦੇਖਣ ਵਿੱਚ ਆਇਆ ਹੈ ਕਿ ਧਰਮ ਅਪਣਾਉਣ ਤੋਂ ਬਾਅਦ ਵੀ ਨਾ ਤਾਂ ਸਾਡੇ ਅੰਦਰੋਂ ਔਗੁਣ ਅਤੇ ਵਿਕਾਰ ਕੱਢਦੇ ਹਨ ਅਤੇ ਨਾ ਹੀ ਗੁਣਾਂ ਵਿੱਚ ਵਾਧਾ ਨਜ਼ਰ ਆਉਂਦਾ ਹੈ। ਸਗੋਂ ਸਮੁੱਚੇ ਸੰਸਾਰ ਵਿੱਚ ਇਤਨੇ ਧਰਮ ਅਤੇ ਧਰਮ ਪ੍ਰਚਾਰ ਦੇ ਹੁੰਦਿਆਂ ਹੋਇਆਂ ਵੀ ਸਾਡੇ ਸਮਾਜਿਕ ਧਾਰਮਿਕ ਅਤੇ ਅਧਿਆਤਮਿਕ ਜੀਵਨ ਵਿੱਚ ਹੋਰ ਵੀ ਗਿਰਾਵਟ ਆ ਰਹੀ ਹੈ। ਹੋਰ ਤਾਂ ਹੋਰ, ਜਗਤ ਵਿੱਚ ਧਰਮ ਦਾ ਬੋਲਬਾਲਾ ਤਾਂ ਕੀ ਹੋਣਾ ਸੀ, ਸਗੋਂ ਇਨਸਾਨੀਅਤ ਵੀ ਅਲੋਪ ਹੁੰਦੀ ਜਾਂਦੀ ਹੈ। ਮਾਇਆ ਦੇ ਭਰਮ ਭੁਲੇਖਿਆਂ ਵਿੱਚੋਂ ਉਤਪੰਨ ਹੋਏ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਅਤੇ ਪ੍ਰਭੂ ਦੀ ਸੁਖਦਾਈ ਸ਼ਰਨ ਵੱਲ ਪ੍ਰੇਰਣ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਕਰਦੀ ਹੈ। ਜਾਂ ਕੋ ਮੁਸ਼ਕਿਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਸਾਹਿਬ ਨਿਤਾਣਿਆਂ ਕਾ ਤਾਣ ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ ਰਹਾਓ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਕੰਟ ਕਾ ਘੜੀ ਨਾ ਬੈਸਣ ਸੋਏ, ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਖ ਉਨ ਅੱਗ ਕੀਏ, ਹੋਵਾ ਅਸੁਰ ਸੰਗਾਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਤਰਿਆ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਪ੍ਰਭ ਕਹਿ ਸਿਮਰਨ ਅਨਦਿਨ ਜਾਗੈ। प्रभ कै सिमरन भाव ना व्याप है, प्रभ कै सिमरन दुख ना संताप है, प्रभ कै सिमरन बिनस है दूजा, प्रभ कै सिमरन तृष्णा बूझ है, प्रभ को सिमरै से बेम होता जाए। सो धर्म का विशा अत डूंगा गुजा सूखम आत्मक भेद वाला होण करके साड़ी मायकी अलब बुद्धि की पकड़ तो परे है। एहो कारण है कि धर्म के प्रति अज्ञानता, गलत फहमिया, भुलेखे, वितकरे, दिखावा, पखंड फैलिया होया है, जिस कारण साड़ी धार्मिक कालना, कर्म क्रिया, जप तप पाठ आदि सारे लाभहीन, फोके, अजाई, दिखावे मात्र मुर्दा साधन ही बन के रह जाते हैं। ध्यान लगाए ठगियो सब लोगन, सीस जठा लख हाथ बढ़ाए, लाज गई कचकाज सरयो ने, प्रेम बिना प्रपान ना आए। आंखन मीच रह बक्की जिम, लोकन एक परपंच दिखायो, न्यात फिरियो सिर बदक जियो, अस्त्यान बिलोक बिड़ाल ल जायो, लाग फिरियो तन आस जितै, तित लोक गयो पर लोक गवायो, श्री भगवान भज्यो न अरे जड़, धाम के काम कहां उर जायो। इन्हां परम भुलेखियां विच कीते धार्मिक कर्म क्रिया तो उचेरा सुचेरा चंगेरा निर्मल निर्बाण गुपत गैबी इको एक इलाही बिस्माद रूपी रस रूपी रंग रूपी प्रेम रूपी शब्द रूपी नाम रूपी आत्मक धर्म प्रथाए गुरबाणी इं रोशनी पाउंदी है। केवल करम परम से चीनो, धर्म करम अनरागो, सर्व धर्म में श्रेष्ठ धर्म, हर को नाम जप निर्मल करम, नानक हर कीर्तन कर अटल एह तरम, बलियो चराग अंधार में सब कल उदरी एक नाम तरम। सो इस आत्मक तरम नू स्पष्ट करन लई एक उदाहरण दिता जांदा है। संसार दे पांच तत्ता विचों अग्नि भी एक तत्त है। ए अग्नि तत्त संसार दे जीवन दे हर पख विच गुजे तौर ते प्रवेश अते परविरत है। संसार नू ए अग्नि तत् सूरज कोलो मिलिया है। सूरज दे अनेकां होर गुण हन, अते इन्हां सारियां गुण विच भी अग्नि तत् परविरत है। मिसाल दे तौर ते साडे सारे जीवां विच जो जठर अग्नि है, वह भी इसे अग्नि तत् दी ही अंश अते स्वरूप है। बनस्पति विच जो अग्नि गुजे तौर ते छुपी हुई है, वह भी इस अग्नि तत् दी ही प्रतीक है। सगल बनस्पति मैं बैसंतर, सगल बनस्पति मैं बैसंतर, सगल दूध मैं किया। इसे तरह बनस्पति दी लकड़, का फूस, पत्तियां विच भी ए अग्नि लुकी हुई है। इस गुजे अग्नि तत् नू जगावण जां प्रगटावण प्रगट करन लई बाहरों किसे अग्नि दे लांबे दी लोड़ है। बाहरले लांबे तो बगैर लकड़ नू अग नहीं लग सकदी, अते विचला अग्नि तत् गुजिया ही लुका रहिंदा है। एन ऐसे तरह अकाल पुरख प्रेम स्वरूप है, तदे उसनू प्रेम पुरख अत प्रीतम रंगरता लाल प्यारा रंगीला प्रेम प्रियादि लफ्जा नाल याद कीता जांदा है। परमात्मा दे अनेकां गुण हन, अते इना सारियां गुणा विच आत्मक प्रेम दी अंश प्रवेश है। ए इलाही प्रीत डोरी प्रेम कणी प्रेम अंश प्रेम स्वैपना प्यार खिच प्यार तार प्यार तांग कायनात दे जर्रे जर्रे विच कुआओ हुकम नाम राही प्रवेश होके रव रही भरपूर है। जतर ततर दिशा विसा होए फैलियो अनुराग, आपे हुकम वर्तदा प्यारा आपे ही फुरमान, सब में वसे अतीत अनुरागी, रंग रता मेरा साहिब रव रया भरपूर। इस तरह ए इलाही प्रेम अग्नि साडे हर एक जीव दे अंतरात्मे गुजे तौर ते प्रवेश है, पर साडे माइकी परम पुलावे दे बदलां हेठ लुकी हुई है। ए इलाही प्रेम स्वैपना अनुभवी आत्मक मंडल दी वस्तु है, जो साडी माइकी अलब बुद्धि दी पकड़ अते समझ तो परे है। इस अंतरात्मे प्रेम स्वैपना नू जगावण या बाहर वार प्रगटावण करन लई ਕੋਈ ਬਾਹਰਲੀ ਪ੍ਰੇਮ ਚੰਗਿਆੜੀ ਦੀ ਜਾਗ ਛੋ ਨਦਰ ਕਰਮ ਦੀ ਲੋੜ ਹੈ, ਜੋ ਸਿਰਫ ਗੁਰਮੁਖ ਪਿਆਰੇ ਤਤ ਜੋਗ ਕੇ ਬੇਤੇ ਮਹਾਂਪੁਰਖਾਂ ਦੁਆਰਾ ਹੀ ਹੋ ਸਕਦੀ ਹੈ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ ਤੇਰੀ। ਸੋ ਇਸ ਤੋਂ ਸਪਸ਼ਟ ਹੋਇਆ ਕਿ ਆਤਮਕ ਧਰਮ ਕੀ ਹੈ। ਜਿਵੇਂ ਲੱਕੜੀ ਦੇ ਅੰਦਰ ਗੁੱਜੀ ਅਗਨੀ ਮੌਜੂਦ ਹੈ, ਉਸ ਨੂੰ ਬਾਹਰ ਪ੍ਰਗਟਾਉਣ ਲਈ ਕਿਸੇ ਬਾਹਰਲੇ ਅਗਨੀ ਦੇ ਲਾਂਬੇ ਦੀ ਲੋੜ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਹੁਕਮ ਦੁਆਰਾ ਜੋ ਸਾਡੇ ਸਾਰਿਆਂ ਦੇ ਅੰਤਰ ਆਤਮੇ ਪ੍ਰੇਮ ਸਵੈਪਨਾ ਦੀ ਅਗਨੀ ਦੱਬੀ ਹੋਈ ਹੈ, ਇਸ ਦੱਬੀ ਹੋਈ ਪ੍ਰੇਮ ਚੰਗਿਆੜੀ ਨੂੰ ਗੁਰਮੁਖ ਪਿਆਰਿਆਂ ਦੀ ਸੰਗਤ, ਉਹਨਾਂ ਦੀ ਛੋਹ, ਉਹਨਾਂ ਦੀ ਨਦਰ ਕਰਮ ਦੁਆਰਾ ਜਗਾ ਕੇ ਇਸ ਪਿਆਰ ਖਿੱਚ ਨੂੰ ਮਹਿਸੂਸ ਕਰਨਾ, ਇਸ ਪ੍ਰੇਮ ਵਿੱਚ ਖਿੱਚੇ ਜਾਣਾ, ਇਸ ਪ੍ਰੇਮ ਸਵੈਪਨਾ ਦਾ ਰਸ ਮਾਨਣਾ, ਇਸ ਆਤਮਕ ਗਿਆਨ ਦਾ ਪ੍ਰਕਾਸ਼ ਹੋਣਾ, ਇਸ ਪਿਰਮ ਰਸ ਵਿੱਚ ਅਲਮਸਤ ਹੋਣਾ, ਇਸ ਪ੍ਰੀਤ ਡੋਰੀ ਵਿੱਚ ਪਰੋਤੇ ਜਾਣਾ, ਸ਼ਬਦ ਵਿੱਚ ਤਾਰੀਆਂ ਲਾਉਣੀਆਂ ਅਤੇ ਨਾਮ ਦਾ ਰੰਗ ਮਾਣਨਾ ਹੀ ਇਲਾਹੀ ਇੱਕੋ ਇੱਕ ਸਰਬੱਗ ਅਟਲ ਅਪੁੱਲ ਸਾਰੇ ਵਿਸ਼ਵ ਦਾ ਆਤਮਕ ਧਰਮ ਹੈ। ਆਪਣੇ ਅੰਦਰ ਦੀ ਪ੍ਰੇਮ ਚੰਗਿਆੜੀ ਨੂੰ ਗੁਰਮੁਖ ਪਿਆਰਿਆਂ ਦੀ ਛੋਹ, ਉਹਨਾਂ ਦੀ ਨਦਰ ਕਰਮ ਦੁਆਰਾ ਜਗਾ ਕੇ ਇਸ ਦਾ ਰਸ ਮਾਨਣਾ ਹੀ ਸਾਰਿਆਂ ਦਾ ਇੱਕੋ ਇੱਕ ਇਲਾਹੀ ਆਤਮਕ ਧਰਮ ਹੈ। ਸਤਿਗੁਰ ਮਤ ਪਰਥਾਓ ਸਦਾ ਅਨੁਰਾਗ ਹੈ, ਪਿਰਮ ਪਿਆਲੇ ਸ਼ਾਓ ਮਸਤਕ ਭਾਗ ਹੈ। ਇਸੇ ਅੰਤਰਮੁਖੀ ਆਤਮਕ ਧਰਮ ਦੇ ਬੁੱਝਣ ਸੀਜਣ, ਇਸੇ ਆਤਮਕ ਧਰਮ ਨੂੰ ਪਹਿਚਾਨਣ, ਇਸ ਨੂੰ ਕਮਾਵਣ ਅਤੇ ਇਸ ਨੂੰ ਸਮਝਾਉਣ ਲਈ ਇਹ ਬਾਹਰਲੇ ਮਾਨਸਿਕ ਧਰਮ ਰਚੇ ਗਏ ਸਨ। ਇਹਨਾਂ ਧਰਮਾਂ ਦੇ ਬਾਹਰਲੇ ਪਾਠ ਪੂਜਾ, ਇਹਨਾਂ ਦੀ ਵਿਚਾਰ, ਕਰਮ ਕਿਰਿਆ, ਮਰਿਆਦਾ, ਲਿਬਾਸ, ਧਾਰਮਿਕ ਚਿੰਨ੍ਹ ਕੇਵਲ ਅੰਦਰੂਨੀ ਸੂਖਮ ਅਦ੍ਰਿਸ਼ਟ ਆਤਮਕ ਭਾਵਨਾ ਜਾਂ ਦੈਵੀ ਗੁਣਾਂ ਨੂੰ ਪ੍ਰਗਟ ਕਰਨ ਲਈ ਅਸਥੂਲ ਸੰਕੇਤ ਆਉਂਦੇ ਹਨ, ਪਰ ਅਸੀਂ ਇਹਨਾਂ ਸੰਕੇਤਾਂ ਨੂੰ ਨਾ ਸਮਝਦੇ ਹੋਏ ਸਿਰਫ ਚਿੰਨ੍ਹਾਂ ਨੂੰ ਲਪਟ ਕੇ ਧਰਮੀ ਬਣੀ ਬੈਠੇ ਹਾਂ। ਜਿਸ ਗਹਿਰੇ ਮਨੋਰਥ ਨਾਲ ਗੁਰੂਆਂ ਅਵਤਾਰਾਂ ਨੇ ਸਾਨੂੰ ਇਹ ਚਿੰਨ੍ਹ ਆਦਿ ਬਖਸ਼ੇ ਸਨ, ਉਹਨਾਂ ਦੀ ਅੰਦਰਲੀ ਦੈਵੀ ਸੂਖਮ ਅਤੇ ਸਵਾਦਲੀ ਮੂਲ ਭਾਵਨਾ ਤੋਂ ਵਾਂਝੇ ਹੋ ਕੇ ਅਸੀਂ ਬਾਹਰਲੇ ਕਰਮ ਕਾਂਡਾਂ ਦੇ ਜਾਲ ਵਿੱਚ ਫਸ ਕੇ ਆਪਣੀ ਬਹੁਤ ਸਾਰੀ ਘਾਲਣਾ, ਬਹੁਤ ਸਾਰਾ ਸਮਾਂ ਅਤੇ ਪੈਸਾ ਗਵਾ ਬੈਠਦੇ ਹਾਂ। ਮਿਸਾਲ ਦੇ ਤੌਰ 'ਤੇ ਧਾਰਮਿਕ ਅਸਥਾਨਾਂ ਦੇ ਇਰਦ ਗਿਰਦ ਇਸ਼ਨਾਨ ਲਈ ਸਰੋਵਰ ਬਣੇ ਹੋਏ ਹਨ, ਇਹਨਾਂ ਵਿੱਚ ਮੱਛੀਆਂ ਆਉਂਦੀਆਂ ਹਨ। ਇਹ ਸਰੋਵਰ ਅਤੇ ਮੱਛੀ ਇਹ ਇਸ਼ਾਰਾ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਇੱਕ ਅਥਾਹ ਠੰਡਾ ਅਤੇ ਨਿਰਮਲ ਜਲ ਹੈ। ਜਗਿਆਸੂ ਨੂੰ ਮੱਛੀ ਦੀ ਨਿਆਈ ਹਮੇਸ਼ਾ ਆਪਣੀ ਸੁਰਤ ਨੂੰ ਨਾਮ ਵਿੱਚ ਪਰੋ ਕੇ ਰੱਖਣਾ ਹੈ, ਨਹੀਂ ਤਾਂ ਜਗਿਆਸੂ ਰੂਪ ਮੱਛਲੀ ਪ੍ਰਭੂ ਪ੍ਰੇਮ ਦੇ ਜਲ ਵਿੱਚੋਂ ਨਿਕਲ ਕੇ ਮਰ ਜਾਵੇਗੀ। ਇੱਕੋ ਸਰੋਵਰ ਵਿੱਚ ਸਾਰਿਆਂ ਦਾ ਇਸ਼ਨਾਨ ਕਰਨਾ ਇਸ ਗੱਲ ਦਾ ਵੀ ਲਿਖਾਇਕ ਹੈ ਕਿ ਰੱਬ ਸਭ ਦਾ ਸਾਂਝਾ ਹੈ ਤੇ ਇੱਕ ਹੈ, ਤੇ ਅਸੀਂ ਜ਼ਾਤ ਪਾਤ ਤੇ ਹੋਰ ਅਨੇਕਾਂ ਵਿਤਕਰੇ ਛੱਡ ਕੇ ਸਾਂਝੀਵਾਲਤਾ ਅਤੇ ਆਪਸੀ ਪ੍ਰੇਮ ਦੇ ਭਾਗੀ ਬਣਨਾ ਹੈ। ਇਹੋ ਹੀ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਗੁਰੂ ਕੇ ਸਾਂਝੇ ਲੰਗਰ ਵਿੱਚੋਂ ਮਿਲਦੀ ਹੈ। ਸਭੇ ਸਾਂਝੀਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰ ਆ ਜੀਓ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਤੂੰ ਜਲ ਨਿਧ ਹਉ ਜਲ ਕਾ ਮੀਨ, ਜਲ ਮੈਂ ਰਹੋ ਜਲੈ ਬਿਨ ਖੀਨ। ਏਕ ਹੀ ਕੀ ਸੇਵ ਸਭੀ ਕੋ ਗੁਰਦੇਵ, ਏਕ ਹੀ ਸਰੂਪ ਸਭੈ ਏਕੈ ਜੋਤ ਜਾਣਬੋ। ਪਰ ਬੇਅੰਤ ਧਾਰਮਿਕ ਪਾਠ ਪੂਜਾ ਕਰਮ ਕਿਰਿਆ ਕਰਦਿਆਂ ਹੋਇਆਂ ਵੀ ਸਰੀਰਕ ਮਾਨਸਿਕ ਅਤੇ ਆਤਮਿਕ ਬਰਕਤਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਧਿਆਨ ਦੇਣਾ ਜੀ, ਬੇਅੰਤ ਧਾਰਮਿਕ ਕਰਮ ਕਿਰਿਆ ਕਰਦਿਆਂ ਹੋਇਆਂ ਵੀ ਅਸੀਂ ਆਪਣੇ ਸਰੀਰਕ ਮਾਨਸਿਕ ਅਤੇ ਆਤਮਿਕ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਮਰਜ਼ ਬੜਤੀ ਗਈ ਜੂੰ ਜੂੰ ਦਵਾ ਕੀ, ਜਦ ਮਰਜ਼ ਵੱਧ ਜਾਂਦੀ ਹੈ ਤਾਂ ਉਸਦੇ ਕਾਰਨਾਂ ਦੀ ਖੋਜ ਅਤੇ ਸ਼ਨਾਖਤ ਕੀਤੀ ਜਾਂਦੀ ਹੈ ਤਾਂ ਕਿ ਉਸਦਾ ਸਹੀ ਇਲਾਜ ਹੋ ਸਕੇ। ਮਰਜ਼ ਦੀ ਸ਼ਨਾਖਤ ਕਰਾਂਗੇ ਤਾਂ ਹੀ ਤਾਂ ਸਹੀ ਇਲਾਜ ਹੋਵੇਗਾ। ਸੋ ਜੇ ਗੋਹ ਨਾਲ ਵਿਚਾਰਿਆ ਜਾਵੇ ਤਾਂ ਸਾਡੇ ਮਾਨਸਿਕ ਅਤੇ ਆਤਮਿਕ ਰੋਗਾਂ ਦੇ ਕਾਰਨ ਇਉਂ ਪ੍ਰਤੀਤ ਆਉਂਦੇ ਹਨ। ਸੋ ਉਹ ਕਿਹੜੇ ਮਾਨਸਿਕ ਅਤੇ ਆਤਮਕ ਰੋਗ ਹਨ ਜਿਨ੍ਹਾਂ ਕਾਰਨ ਸਾਨੂੰ ਧਾਰਮਿਕ ਕਰਮ ਕਿਰਿਆ ਕਰਦਿਆਂ ਹੋਇਆਂ ਵੀ ਹਾਲੇ ਤੱਕ ਆਤਮਕ ਸਰੀਰਕ ਅਤੇ ਮਾਨਸਿਕ ਬਰਕਤਾਂ ਪ੍ਰਾਪਤ ਨਹੀਂ ਹੋਈਆਂ? ਸੋ ਪਹਿਲਾ ਕਾਰਨ, ਸਾਨੂੰ ਆਪਣੇ ਇਸ਼ਟ ਗੁਰੂ ਜਾਂ ਰੱਬ ਦੇ ਅਸਲੀ ਸਰੂਪ ਦਾ ਧੁੰਦਲਾ, ਅਧੂਰਾ ਜਾਂ ਗਲਤ ਗਿਆਨ ਆਉਂਦਾ ਹੈ। ਸਾਨੂੰ ਆਪਣੇ ਗੁਰੂ ਦਾ, ਆਪਣੇ ਰੱਬ ਦੇ ਸਰੂਪ ਦਾ ਹੀ ਨਹੀਂ ਪਤਾ ਕਿ ਕਿਹੋ ਜਿਹਾ। ਦੂਸਰਾ, ਸਾਨੂੰ ਆਪਣੇ ਇਸ਼ਟ ਉੱਤੇ ਓਪਰਾ ਜਿਹਾ ਭਰੋਸਾ ਆਉਂਦਾ ਹੈ ਅਤੇ ਮਾਇਕੀ ਆਸਰਿਆਂ ਦੀ ਪਕੜ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਅਸੀਂ ਆਪਣੀ ਮਾਇਕੀ ਆਸਰਿਆਂ 'ਤੇ ਵਿਸ਼ਵਾਸ ਕਰਦੇ ਹਾਂ, ਉਤਨਾ ਆਪਣੇ ਗੁਰੂ 'ਤੇ ਨਹੀਂ। ਸੋ ਤੀਸਰਾ, ਸਾਡੇ ਮਾਨਸਿਕ ਅਤੇ ਆਤਮਕ ਰੋਗ ਦਾ ਕਾਰਨ, ਸਾਨੂੰ ਆਪਣੇ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਜਾਂ ਰਚਨਾਵਾਂ ਦੇ ਅੰਤਰੀ ਭਾਵਾਂ ਦਾ ਗਿਆਨ ਨਹੀਂ ਆਉਂਦਾ। ਇਹਨਾਂ ਰਚਨਾਵਾਂ ਜਾਂ ਬਾਣੀਆਂ ਦੇ ਅਖਰੀ ਅਰਥ ਜਾਣਨ ਦੇ ਬਾਵਜੂਦ ਸਾਡਾ ਪਾਠ, ਸਾਡਾ ਕੀਰਤਨ ਭਾਵਨਾ ਰਹਿਤ ਰਸਮੀ ਰਟਨ ਹੁੰਦਾ ਹੈ। ਬਿਨਾਂ ਭਾਵਨਾ ਤੋਂ ਸਾਡਾ ਪਾਠ ਕੀਰਤਨ ਅਖਰੀ ਅਰਥ ਜਾਣਨ ਦੇ ਬਾਵਜੂਦ ਇੱਕ ਰਸਮੀ ਰਟਨ ਹੀ ਆਉਂਦਾ ਹੈ। ਅਗਲਾ ਕਾਰਨ, ਧਾਰਮਿਕ ਸਾਧਨਾਵਾਂ ਨੂੰ ਅਸੀਂ ਠੀਕ ਨੀਅਤ ਨਾਲ ਨਹੀਂ ਅਪਣਾਉਂਦੇ, ਸਗੋਂ ਕੇਵਲ ਦਿਖਾਵੇ ਲਈ ਅਪਣਾਉਂਦੇ ਹਾਂ। ਅਗਲਾ ਕਾਰਨ, ਭਜਨ ਬੰਦਗੀ ਦੀ ਸੇਵ ਤੇ ਮੰਤਵ ਵੀ ਗਲਤ ਹੁੰਦਾ ਹੈ। ਸਾਡੀ ਭਜਨ ਤੇ ਬੰਦਗੀ ਜੋ ਕਰਦੇ ਹਾਂ, ਇਸ ਦੀ ਸੇਧ, ਇਸ ਦਾ ਨਿਸ਼ਾਨਾ ਅਤੇ ਇਸ ਦਾ ਮੰਤਵ ਵੀ ਗਲਤ ਹੁੰਦਾ ਹੈ। ਇਹ ਵੀ ਕਾਰਨ ਹੈ ਕਿ ਸਾਨੂੰ ਹਾਲੇ ਤੱਕ ਆਤਮਕ ਬਰਕਤਾਂ ਨਸੀਬ ਨਹੀਂ ਹੋਈਆਂ। ਅਗਲਾ ਕਾਰਨ, ਦੈਵੀ ਖਿੱਚ ਘੱਟ ਜਾਣ ਕਾਰਨ ਲਗਾਤਾਰ ਅਭਿਆਸ ਨਹੀਂ ਹੁੰਦਾ ਅਤੇ ਫਿਰ ਆਪਣੀ ਪੁਰਾਣੀ ਮਾਨਸਿਕ ਹਾਲਤ ਵਿੱਚ ਆ ਜਾਂਦੇ ਹਾਂ। ਥੋੜ੍ਹਾ ਬਹੁਤ ਅਭਿਆਸ ਕਰਦੇ ਹਾਂ, ਫਿਰ ਜਦੋਂ ਦੈਵੀ ਖਿੱਚ ਘੱਟ ਜਾਂਦੀ ਹੈ, ਫਿਰ ਉਸੇ ਤਰ੍ਹਾਂ ਪੁਰਾਣੀ ਮਾਨਸਿਕ ਹਾਲਤ ਵਿੱਚ ਆ ਜਾਂਦੇ ਹਾਂ। ਅਗਲਾ ਕਾਰਨ, ਸਾਨੂੰ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਨਸੀਬ ਨਹੀਂ ਆਉਂਦੀ। ਇਹ ਵੀ ਕਾਰਨ ਹੈ ਕਿ ਸਾਨੂੰ ਆਤਮਕ ਬਰਕਤਾਂ ਨਸੀਬ ਨਹੀਂ ਆਉਂਦੀਆਂ। ਆਮ ਸੰਗਤ ਤਾਂ ਸੌਖੇ ਹੀ ਮਿਲ ਜਾਂਦੀ ਹੈ, ਪਰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਸੀਬ ਨਹੀਂ ਆਉਂਦੀ। ਪਰ ਜੇ ਕਿਸੇ ਨੂੰ ਤਤ ਜੋਗ ਕੇ ਬੇਤੇ ਗੁਰਮੁਖ ਦੀ ਸੰਗਤ ਨਸੀਬ ਹੁੰਦੀ ਵੀ ਹੈ, ਤਾਂ ਵੀ ਅਸੀਂ ਠੀਕ ਨੀਅਤ ਅਤੇ ਸ਼ਰਧਾ ਭਾਵਨੀ ਨਾਲ ਲਗਾਤਾਰ ਲਾਹਾ ਨਹੀਂ ਲੈਂਦੇ। ਸੋ ਇਸ ਕਾਰਨ ਵੀ ਸਾਨੂੰ ਆਤਮਕ, ਮਾਨਸਿਕ ਅਤੇ ਸਰੀਰਕ ਬਰਕਤਾਂ ਨਸੀਬ ਨਹੀਂ ਆਉਂਦੀਆਂ। ਕਿਉਂ? ਜੇ ਮਹਾਂਪੁਰਖਾਂ ਦੀ ਸੰਗਤ ਮਿਲ ਵੀ ਜਾਂਦੀ ਹੈ ਤਾਂ ਅਸੀਂ ਲਗਾਤਾਰ ਲਾਹਾ ਨਹੀਂ ਲੈਂਦੇ। ਅਗਲਾ ਕਾਰਨ, ਦੁੱਖ ਆ ਜਾਣ ਕਾਰਨ ਅਸ਼ਰਧਕ ਹੋ ਕੇ ਧਾਰਮਿਕ ਮਾਰਗ ਦੀ ਸਾਧਨਾ ਨੂੰ ਛੱਡ ਜਾਂਦੇ ਹਾਂ। ਮਾੜਾ ਜਿਹਾ ਦੁੱਖ ਆਇਆ, ਧਾਰਮਿਕ ਸਾਧਨ ਛੱਡ ਦਿੱਤੇ। ਅਗਲਾ ਕਾਰਨ, ਸਾਡੇ ਸਰੀਰਕ ਅਤੇ ਮਾਨਸਿਕ ਤੇ ਆਤਮਕ ਰੋਗ ਦਾ, ਸਾਡੇ ਮਾਨਸਿਕ ਅਤੇ ਆਤਮਕ ਰੋਗ ਦਾ ਧਾਰਮਿਕ ਗਿਆਨ ਘੋਟਣਾ ਸਿਰਫ ਇੱਕ ਮਾਨਸਿਕ ਮਨੋਰੰਜਨ, ਸ਼ੋਹਲ ਅਤੇ ਦਿਖਾਵੇ ਦਾ ਜ਼ਰੀਆ ਬਣ ਕੇ ਰਹਿ ਜਾਂਦਾ ਹੈ। ਇੱਕ ਮਾਨਸਿਕ ਮਨੋਰੰਜਨ ਬਣਾ ਲਿਆ ਹੈ ਸਿਰਫ ਧਾਰਮਿਕ ਦਾ ਦਿਮਾਗੀ ਗਿਆਨ ਘੋਟਣਾ। ਧਾਰਮਿਕ ਉਪਦੇਸ਼ਾਂ ਦੀ ਅਸੀਂ ਅੰਤਰਮੁਖੀ ਕਮਾਈ ਨਹੀਂ ਕਰਦੇ। ਗਿਆਨ ਘੋਟਦੇ ਹਾਂ ਪਰ ਅੰਤਰਮੁਖੀ ਕਮਾਈ ਨਹੀਂ ਕਰਦੇ। ਕੇਵਲ ਸ਼ਰੀਅਤ, ਮਰਿਆਦਾ ਅਤੇ ਧਾਰਮਿਕ ਚਿੰਨ੍ਹਾਂ ਵਿੱਚ ਹੀ ਫਸ ਕੇ ਲਕੀਰ ਦੀ ਫਕੀਰੀ ਕਰਦਿਆਂ ਅਸੀਂ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕਰ ਛੱਡਦੇ ਹਾਂ। ਬਾਰਮੁਖੀ ਜਿਹੜੀ ਸ਼ਰੀਅਤ, ਮਰਿਆਦਾ ਅਤੇ ਧਾਰਮਿਕ ਚਿੰਨ੍ਹਾਂ ਵਿੱਚ ਹੀ ਫਸ ਕੇ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕਰ ਛੱਡਦੇ ਹਾਂ। ਧਰਮ ਨੂੰ ਅਸੀਂ ਮਾਇਕੀ ਲਾਭ ਲਈ ਵਰਤਦੇ ਹਾਂ। ਇੱਕ ਹੋਰ ਕਾਰਨ ਹੈ ਕਿ ਧਾਰਮਿਕ ਪ੍ਰਚਾਰ ਵਿੱਚ ਅਮਲੀ ਜੀਵਨ ਦੀ ਘਾਟ ਜਾਂ ਅਣਹੋਂਦ ਕਾਰਨ ਇਸ ਦਾ ਆਮ ਲੋਕਾਂ 'ਤੇ ਅਸਰ ਬਹੁਤ ਘੱਟ ਹੁੰਦਾ ਹੈ। ਅੱਜ ਕੱਲ੍ਹ ਜਿਹੜਾ ਪ੍ਰਚਾਰ ਕਰਦੇ ਹਨ ਉਹਨਾਂ ਦਾ ਆਪਣਾ ਅਮਲੀ ਜੀਵਨ ਨਹੀਂ ਹੈ। ਇਹ ਵੀ ਕਾਰਨ ਹੈ ਕਿ ਸਾਡੇ ਮਨਾਂ 'ਤੇ ਅਸਰ ਨਹੀਂ ਆਉਂਦਾ। ਅਗਲਾ ਕਾਰਨ, ਸਾਡੇ ਮਾਨਸਿਕ ਅਤੇ ਆਤਮਕ ਰੋਗ ਦਾ, ਕਿ ਅਸੀਂ ਮਨ ਦੀਆਂ ਨੀਵੀਆਂ ਰੁਚੀਆਂ ਨਾਲ ਲਗਾਤਾਰ ਜੰਗ ਨਹੀਂ ਕਰਦੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹੋ ਜਿਹੀਆਂ ਰੁਚੀਆਂ ਨਾਲ ਅਸੀਂ ਲਗਾਤਾਰ ਜੰਗ ਨਹੀਂ ਕਰਦੇ। ਸੱਚੇ ਸੁੱਚੇ ਸਾਧ ਸੰਗਤ ਦੇ ਪਵਿੱਤਰ ਮਾਹੌਲ ਤੋਂ ਵਾਂਝੇ ਹਾਂ। रंग तमाशियां दी रुचि ज्यादा होण करके धार्मिक साधना लई साडे कोल बहुत घट वक्त आउंदा है। यह भी कारण है कि सानू आत्मक बरकतां नसीब नहीं आउंदियां, क्यों? साडे अंदर रंग तमाशियां दी रुचि है, धार्मिक साधना लई साडे कोल वक्त ही नहीं है। साडी नित दी किरत अते संगत ठीक ना होण करके थोड़ी जी कीती पाठ पूजा दा असर रोज रुड़ जांदा है। हां जी, असी जो जीवन जीवदे हां, ना साडी किरत ठीक है, ना सारे दिन दी साडी संगत ठीक है, इस करके जिहड़े थोड़ा बहुत असी पाठ पूजा भजन बंदगी करदे हां उस दा असर रुड़ जांदा है। बारंबार दे अभ्यास ते अमली जीवन प्रैक्टिकल जीवन वाल असी ध्यान नहीं देंदे, यह भी कारण है साढ़े मानसिक अते आत्मक रोग का। प्रैक्टिकल जीवन नहीं जींदे, ना ही बारंबार अभ्यास करते हैं। सूखम होमे कारण धार्मिक ईरखा ते कट्टरता बड़िया वड्डिया रुकावट बन जांदिया हन। धार्मिक ईरखा कट्टरता यह साढ़े सूखम होमे कारण उपजदिया हन, यह भी रुकावट हन आत्मक बरकतों नूं साढ़े तो दूर रखदिया हन। सो अगला कारण, सिमरन कीर्तन पाठ कथा इतिहास अते शरीरक सेवा आदि नूं असी सही भावना अते मात्रा विच नहीं ग्रहण करदे। ध्यान देना जी, सिमरन कीर्तन पाठ कथा इतिहास अते शरीरक सेवा नूं असी सही भावना अते मात्रा विच नहीं ग्रहण करदे। अगला कारण साडे शरीरक अते मानसिक रोग दा, साडा खाना साडा पीना साडा सोना इथों तक साडा पहनना भी ठीक सेध अते संतुलन विच नहीं आउंदा। धार्मिक साधनावां नूं असी सब तों हेठला दर्जा दिता होया है, बाकी अपने माइकी कमाकारां नूं पहल दिती हुई है, पर धार्मिक साधना नूं सब तों हेठला दर्जा दिता होया है। अगला कारण, अपनी पूजा करावण लई रिद्धियां सिद्धियां वर सराप विच फस के अपनी तरक्की विच आप ही रुकावट बन जांदे हां। अगला कारण, बारमुखी ध्यानहीन पाठ पूजा नूं ही असी संपूर्ण धर्म समझी बैठे हां अते इसे विच ही संतुष्ट हां। अंतरमुखी आत्मक धर्म दी कमाई नहीं करदे, बारमुखी बेध्याने जड़ा सी पाठ पूजा करदे हां इसे नूं ही धर्म दी मंजिल समझ के इसे विच संतुष्ट हां अते अपने मन नूं झूठी तसली देंदे हां। इस धार्मिक झूठी तसली विच ही असी भले भलेरे वड्डे वडेरे बन के आफरे फिरदे हां अते होरनां नूं नीवी नजर नाल वेखदे हां। इस तरह साडी धार्मिक हंगता होर भी वध रही है अते इस धार्मिक हंगता द्वारा असी होरनां नाल किरना अते तवसब नाल पेश आउंदे हां। इस तरह साडी होमे नूं होर पट्ठे पैंदे हन अते इस प्रबल होमे नाल असी सही आत्मक सेहत तों दूर हो जांदे हां। इस सूखम होमे नाल असी नाम तों वांझे रहिंदे हां। होमे नामे नाल विरोध है, दोए ना वसे इक थाए। कई वारी धार्मिक साधना करदिआं साडे अंदर दैवी गुण आ जांदे हन। सो इन्हां दैवी गुणां दे हंकार कारण अपनी पूजा करावण दी इच्छा बनी रहिंदी है। यह भी कारण है कि सानू आत्मक बरकतां नसीब नहीं आउंदियां। जदों दैवी गुण आ गए, हंकार आ गया, ते इस कारण साडे अंतर अपनी पूजा करावण दी साडे अंदर इच्छा बनी रहिंदी है। सो यह भी साडा एक आत्मक या मानसिक रोग है। सो आम तौर ते यह वेखण विच आया है कि अमली जीवन दी कसवटी उत्ते एक साधारण मनुख अते धार्मिक कर्म क्रिया वाले धर्मी विच फर्क नहीं आता, बल्कि साधारण पोले पाले मनुख मानसिक फट्टी साफ होने कारण धार्मिक उपदेश छेती ग्रहण कर सकते हैं। दूजे पासे हौ तारी दिमागी ज्ञान दी पाण चढ़ी होण करके आत्मक प्रभाव पैना कठिन है। असल विच धर्म जीव नूं पशु तो मानस, मानस तो देवता, देवता तो गुरमुख या हरजन बनावण लई एक जरिया सी। हां जी, धर्म बारमुखी इसलिए रचे गए सन कि इंसान पशु तो मानस बन जावे, इंसान बन जावे, ते इंसान तो देवता, ए देवते तो गुरमुख या हरजन। सो ਇਸ ਤਰ੍ਹਾਂ ਇਹ ਇੱਕ ਤਰੀਕਾ ਸੀ, ਇੱਕ ਪੌੜੀ ਸੀ, ਇੱਕ ਸਾਧਨ ਸੀ, ਇੱਕ ਰਸਤਾ, ਇੱਕ ਜੁਗਤ, ਇੱਕ ਸੇਧ, ਇੱਕ ਜੋਗ ਸੀ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਆਪਣੇ ਸਰੂਪ ਵਿੱਚ ਕੜਿਆ ਹੈ ਅਤੇ ਉਸ ਦੀ ਆਤਮਕ ਤਰੱਕੀ ਲਈ ਇਹ ਧਰਮ ਰਚੇ ਹਨ। ਪਰ ਜੇਕਰ ਮਾਨਸ ਕੀ ਜਾਤ ਵਿੱਚ ਵਿਚਰਦਿਆਂ ਹੋਇਆਂ ਪਸ਼ੂਆਂ ਵਰਗੇ ਕਰਮ ਕਰਦੇ ਹਾਂ ਤਾਂ ਅਸੀਂ ਇਸ ਮਨੁੱਖ ਜਾਤੀ ਦਾ ਅਪਮਾਨ ਕਰਦੇ ਹਾਂ। ਹਾਂਜੀ, ਪਰਮਾਤਮਾ ਨੇ ਬੰਦੇ ਨੂੰ ਆਪਣੇ ਸਰੂਪ ਵਿੱਚ ਕੜਿਆ ਹੈ ਅਤੇ ਉਸ ਦੀ ਆਤਮਕ ਤਰੱਕੀ ਲਈ ਇਹ ਧਰਮ ਰਚੇ ਸਨ। ਪਰ ਜੇਕਰ ਮਾਨਸ ਕੀ ਜਾਤ ਵਿੱਚ ਵਿਚਰਦਿਆਂ ਹੋਇਆਂ ਵੀ ਅਸੀਂ ਪਸ਼ੂਆਂ ਵਰਗੇ ਕਰਮ ਕਰਦੇ ਹਾਂ ਤਾਂ ਅਸੀਂ ਇਸ ਮਨੁੱਖ ਜਾਤੀ ਦਾ ਅਪਮਾਨ ਕਰਦੇ ਹਾਂ ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਅਕਿਰਤ ਕਣ ਹੁੰਦੇ ਹਾਂ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ, ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਬਿਨ ਸਿਮਰਨ ਭਏ ਕੂਕਰ ਕਾਮ, ਬਿਨ ਸਿਮਰਨ ਜੈਸੇ ਸਿੰਘ ਛਤਾਰਾ, ਬਿਨ ਸਿਮਰਨ ਗਰਦਬ ਕੀ ਨਿਆਈ, ਬਿਨ ਸਿਮਰਨ ਕੂਕਰ ਹਰ ਕਾਇਆ। ਜੇਕਰ ਧਰਮ ਨੂੰ ਗ੍ਰਹਿਣ ਕਰਕੇ ਸਾਡਾ ਜੀਵਨ ਉੱਚਾ ਅਤੇ ਅਧਿਆਤਮਕ ਨਹੀਂ ਆਉਂਦਾ ਤਾਂ ਸਾਡਾ ਧਰਮ ਤਾਰਨਾ ਇੱਕ ਦਿਖਾਵਾ, ਇੱਕ ਰੀਸ, ਇੱਕ ਪਖੰਡ ਅਤੇ ਮਨ ਦੀ ਝੂਠੀ ਤਸੱਲੀ ਜਾਂ ਸ਼ੋਹਲ ਹੀ ਬਣ ਕੇ ਰਹਿ ਜਾਂਦਾ ਹੈ। ਧਿਆਨ ਦੇਣਾ ਜੀ, ਜੇਕਰ ਧਰਮ ਨੂੰ ਗ੍ਰਹਿਣ ਕਰਕੇ ਸਾਡਾ ਜੀਵਨ ਉੱਚਾ ਅਤੇ ਅਧਿਆਤਮਕ ਹਾਂਜੀ ਸਾਡਾ ਜੀਵਨ ਅਧਿਆਤਮਕ ਨਹੀਂ ਆਉਂਦਾ ਤਾਂ ਸਾਡਾ ਧਰਮ ਧਾਰਨਾ ਇੱਕ ਦਿਖਾਵਾ, ਇੱਕ ਰੀਸ, ਇੱਕ ਪਖੰਡ, ਇੱਕ ਮਨ ਦੀ ਝੂਠੀ ਤਸੱਲੀ ਜਾਂ ਸ਼ੋਹਲ ਹੀ ਬਣ ਕੇ ਰਹਿ ਜਾਂਦਾ ਹੈ। ਲੇਖ ਨੰਬਰ 53, ਧਰਮ ਜਾਂ ਮਜ਼ਹਬ, ਭਾਗ 8।